ਕਵੀ ਜੀ ਆਪ ਦੱਸਦੇ ਨੇ ਕਿ ਇਹ ਲਿਬਾਸ ਕੌਤਕ ਕੌਤਕ ਵਾਸਤੇ ਸਨ, ਕੌਤਕ ਇਹ ਤੇ ਇਹ ਰੂਪ ਬਣਾਏ, ਹਿੰਦੂ ਤੁਰਕ ਨਾ ਜਾਤ ਲਿਖਾਏ। ਗੁਰੂ ਸਾਹਿਬ ਦਾ ਮਕਸਦ ਕੋਈ ਦੂਜਿਆਂ ਦੇ ਧਰਮ ਨੂੰ ਧਾਰਨਾ ਨਹੀਂ ਸੀ, ਸਿਰਫ ਲੋਕਾਂ ਦੇ ਮਨ ਆਪਣੇ ਵੱਲ ਨੂੰ ਖਿੱਚਣ ਲਈ ਤਰ੍ਹਾਂ ਤਰ੍ਹਾਂ ਦੇ ਕੌਤਕ ਵੇਸ ਕਰਕੇ ਸਤਿਗੁਰੂ ਨੇ ਉਹਨਾਂ ਲੋਕਾਂ ਨੂੰ ਆਪਣੇ ਵੱਲ ਨੂੰ ਸਿਰਫ ਖਿੱਚਣਾ ਹੀ ਸੀ ਬਸ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਐਸੇ ਹੀ ਲਿਬਾਸ ਬਣਾਏ ਹਨ।
ਹਿੰਦੂ ਤੁਰਕ ਨਾ ਜਾਤ ਲਿਖਾਏ।
ਹੁਣ ਪਤਾ ਨਹੀਂ ਲੱਗਦਾ ਕਿ ਹਿੰਦੂ ਨੇ ਕਿ ਜਾਂ ਤੁਰਕ ਹਨ।
ਮੁਲਤਾਨਾ ਦੇਖੋ ਜੇ ਪੂਰਾ ਔਰ ਪੁਰ ਔਰਾ,
ਮੁਲਤਾਨ ਆਦਿਕ ਜੇ ਹੋਰ ਜਿਹੜੇ ਸਨ ਉਸ ਥਾਂ ਦੇ ਉੱਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਆ ਕੇ।
ਹਾਜੀ ਮਿਲੇ ਹੋਤੇ ਤੇ ਠੌਰਾ,
ਹਾਜੀ ਇਕੱਠੇ ਹੋ ਕੇ ਮਿਲੇ ਉਸ ਥਾਂ ਤੇ।
ਮੱਕੇ ਜਾਣ ਜਨ ਹੈ ਅਭਿਲਾਖਾ,
ਮੁਲਤਾਨ ਤੋਂ ਮੱਕੇ ਵਾਲੇ ਪਾਸੇ ਜਾਣ ਦੀ ਜਿਨ੍ਹਾਂ ਦੀ ਇੱਛਾ ਸੀ ਮਨ ਦੇ ਅੰਦਰ।
ਨਿਸਾ ਗੋਜਾਨ ਡੇਰੋਂ ਰਾਖਾ,
ਫਿਰ ਰਾਤ ਬਤੀਤ ਕੀਤੀ ਤੇ ਡੇਰਾ ਰੱਖਿਆ ਉੱਥੇ।
ਮਿਲ ਵੈਸੇ ਤੇ ਜੇ ਸਥਾਨਾ,
ਜਿਸ ਥਾਂ ਦੇ ਉੱਤੇ ਮਿਲ ਕੇ ਬੈਠੇ ਸਨ ਸਾਰੇ ਜਾਣ ਵਾਲੇ।
ਜਿਨਕੇ ਮੱਧ ਗਏ ਗੁਣ ਖਾਨਾ,
ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਣੀ ਦੇ ਗੁਣਾਂ ਦੇ ਖਾਣ ਉੱਥੇ ਬੈਠ ਕੇ ਜਾ।
ਤਵੇ ਮੁਸੱਲਾ ਮੈਂ ਸੋ ਵਿਛਾਵਾ,
ਉਹ ਜਿਹੜਾ ਕੱਪੜਾ ਹੁੰਦਾ ਥੱਲੇ ਵਿਛਾਉਣ ਵਾਲਾ ਚੌਰਸ ਜਿਹਾ, ਉਹ ਵਿਛਾਤਾ ਮੈਂ ਉਦੋਂ।
ਤੇ ਪਰ ਵੈਸੇ ਦੁੱਖ ਮਨ ਦਾਵਾ,
ਦੁੱਖਾਂ ਰੂਪੀ ਜੰਗਲ ਨੂੰ ਸਾੜ ਲਈ ਅਗਨੀ ਰੂਪ ਗੁਰੂ ਨਾਨਕ ਦੇਵ ਜੀ ਉੱਥੇ ਉਹਦੇ ਉੱਤੇ ਬੈਠ ਗਏ।
ਹਾਜਨ ਰਿਦਾ ਈਰਖਾ ਹੋਈ,
ਹਾਜੀਆਂ ਨੇ ਜਦ ਦੇਖਿਆ ਅਜੀਬ ਜਿਹਾ ਲਿਬਾਸ, ਇਹ ਕੌਣ ਆ ਗਿਆ ਨਵਾਂ ਹੀ ਲਿਬਾਸ ਧਾਰਿਆ ਹੋਇਆ, ਈਰਖਾ ਹੋ ਗਈ ਮਨ ਚ।
ਸ੍ਰੀ ਗੁਰੂ ਸੋ ਬੋਲ ਤਪੇ ਸੋਈ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਵਕਤ ਬੋਲੇ,
ਕੌਣ ਦੇਸ਼ ਤੇ ਤੁਮ ਚਲੇ ਆਏ,
ਕਿਉਂ ਬਈ ਤੁਸੀਂ ਕਿਹੜੇ ਦੇਸ਼ ਤੋਂ ਚੱਲ ਕੇ ਆਏ ਹੋ,
ਕੌਣ ਨਾਮ ਅਬ ਕਹਾਂ ਸੇਦਾਏ,
ਤੁਹਾਡਾ ਕੀ ਨਾਂ ਹੈ ਤੇ ਤੁਸੀਂ ਕਿੱਥੇ ਜਾ ਰਹੇ ਹੋ।
ਮੁਸਲਮਾਨ ਕਹਿ ਹਿੰਦੂ ਅਹੇ,
ਤੁਸੀਂ ਮੁਸਲਮਾਨ ਹੋ ਕਿ ਹਿੰਦੂ ਹੋ।
ਬਿਨਾ ਕਹੇ ਤੇ ਜਾਏ ਨਾ ਲਹੇ,
ਕਿਉਂਕਿ ਪਛਾਣਿਆ ਨਹੀਂ ਜਾਂਦਾ, ਤੁਸੀਂ ਦੱਸੋ ਤੁਸੀਂ ਕੌਣ ਹੋ।
ਹਾਜੀ ਵੇਖ ਤਿਲਕ ਹੈ ਮਾਥੇ,
ਤੁਸੀਂ ਇਹ ਵੇਖ ਜਿਹੜਾ ਹੈ ਹਾਜੀਆਂ ਵਾਲਾ ਬਣਾਇਆ ਤੇ ਮੱਥੇ ਤੇ ਤਿਲਕ ਲਾਇਆ ਹੈ।
ਜਾਂ ਤੇ ਬੂਝਤ ਹੈ ਤੁਜ ਸਾਥ,
ਅਸੀਂ ਤੁਹਾਨੂੰ ਪੁੱਛਦੇ ਹਾਂ ਤੁਸੀਂ ਦੱਸੋ।
ਸ੍ਰੀ ਨਾਨਕ ਜੀ ਵੈਨ ਅਲਾਏ,
ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਹੇ,
ਬੇਗਮਪੁਰੇ ਦੇਸ਼ ਤੇ ਆਏ।
ਮਹਾਰਾਜ ਕਿਹੜਾ ਘੱਟ ਸੀ, ਕਹਿੰਦੇ ਬੇਗਮਪੁਰੇ ਦੇਸ਼ ਤੋਂ ਆਏ, ਨਾ ਕਿਸੇ ਨੇ ਦੇਖਿਆ ਨਾ ਕਰਿਆ। ਬੇਗਮਪੁਰਾ ਸ਼ਹਿਰ ਕੋ ਨਾ, ਉਹ ਤਾਂ ਸੱਚਖੰਡ ਹੈ। ਬੇਗਮਪੁਰਾ ਉਹ ਗਮ ਤੋਂ ਰਹਿਤ ਦਾ ਨਾਮ ਹੈ ਬੇਗਮ। ਕਹਿੰਦੇ ਬੇਗਮਪੁਰੇ ਦੇਸ਼ ਤੋਂ ਆਏ ਹਾਂ ਅਸੀਂ ਭਾਈ,
ਹਿੰਦੂ ਮੁਸਲਮਾਨ ਜੱਗ ਮਾ ਹੂੰ।
ਸੋ ਹਿੰਦੂ ਮੁਸਲਮਾਨ ਜੱਗ ਦੇ ਵਿੱਚ
ਮੈਂ ਹੂੰ, ਦੋਨੋਂ ਕੇਰ ਗਵਾਹ ਹੂੰ,
ਮੈਂ ਦੋਨਾਂ ਦਾ ਗਵਾਹ ਹਾਂ ਭਾਈ।
ਪੱਖਵਾਦ ਮਹਿ ਉਰਜੇ ਕਾਚੇ,
ਇਹ ਜਿਹੜੇ ਕੱਚੇ ਲੋਕ ਨੇ ਪੱਖਵਾਦ ਬੱਖਵਾਦ ਵਿੱਚ ਉਲਝੇ ਹੋਏ ਨੇ।
ਸਾਚੋ ਕੂਰੇ ਮਨ ਰਾਚੇ,
ਉਹ ਸਾਰੇ ਜਿਹੜੇ ਤਜ ਕੇ ਤਜ ਸਾਚੋ ਸੱਚੇ ਨੂੰ ਛੱਡ ਕੇ ਝੂਠਿਆਂ ਚ ਉਲਝੇ ਹੋਏ ਨੇ।
ਜਲਵਾ ਸਰਬ ਸਰੀਰ ਨ ਜੋ,
ਸੋ ਇਹ ਜਿਹੜਾ ਸਾਰੇ ਸਰੀਰ ਦਾ ਪ੍ਰਕਾਸ਼ ਹੈ,
ਏਕੋ ਭੇਵ ਨ ਜਾਣੈ ਕੋ,
ਇਹਦਾ ਕੋਈ ਭੇਦ ਨਹੀਂ ਜਾਣਦਾ ਜਿਹੜਾ ਸਰੀਰ ਦੇ ਅੰਦਰ ਆਤਮਾ ਹੈ।
ਖੇਤ ਬੰਦਗੀ ਬੰਦਾ ਆਇਓ,
ਬੰਦਾ ਬੰਦਗੀ ਕਰਨ ਆਇਆ ਦੁਨੀਆਂ ਦੇ ਵਿੱਚ ਹਾਜੀ ਸਾਹਿਬ।
ਦੇਹ ਤਜ ਮਾਨ ਮੋਹ ਲਪਟਾਇਓ,
ਉਹ ਬੰਦਗੀ ਦੀ ਬਜਾਏ ਮਾਨ ਤੇ ਮੋਹ ਵਿੱਚ ਹੀ ਲਪਟ ਗਿਆ ਹੈ।
ਤਾਂ ਤੇ ਨਰ ਗੈਵਾਨ ਹਵਾਨੋ,
ਇਸ ਕਰਕੇ ਜਿਹੜੇ ਬੰਦੇ ਨੇ ਉਹ ਗੈਵਾਨ ਹੁੰਦਾ ਭੂਤ ਨੇ ਤੇ ਸੋ ਹਵਾਨ ਹੁੰਦਾ ਪਸ਼ੂ ਬਣੇ ਪਏ ਨੇ ਬੰਦੇ ਦੁਨੀਆਂ ਦੇ ਅੰਦਰ।
ਸਭ ਕੋ ਉਪਦੇਸ਼ਕ ਮੁਝ ਮਾਨੋ,
ਮੈਂ ਸਾਰੀ ਕਾਇਨਾਤ ਨੂੰ ਉਪਦੇਸ਼ ਦੇਣ, ਦੁਨੀਆਂ ਸਾਰੀ ਨੂੰ ਸਾਂਝਾ ਉਪਦੇਸ਼ ਕਰਨ ਆਇਆ।
ਅਸਵਿਦ ਸੁਣ ਕੇ ਮਨ ਵਿਸਮਾਨ,
ਇਸ ਤਰ੍ਹਾਂ ਸੁਣ ਕੇ ਉਹ ਸਾਰੇ ਮਨ ਦੇ ਅੰਦਰ ਹੈਰਾਨ ਹੋ ਗਏ।
ਇਹ ਤਾਂ ਬੋਲ ਤਾਂ ਬੋਲ ਮਹਾਨੇ,
ਬਈ ਇਹ ਤਾਂ ਛੋਟੀ ਗੱਲ ਨਹੀਂ ਕਰਦੇ, ਤਾਂ ਵੱਡੀ ਗੱਲ ਕਰਦੇ ਕੋਈ।
ਮੁਲਤਾਨੇ ਕੋ ਪੀਰ ਤਹਾਹੀ,
ਮੁਲਤਾਨ ਦਾ ਪੀਰ ਸੀ ਉੱਥੇ,
ਨਾਮ ਬਹਾਵ ਦੀਨ ਥੋ ਜਾਹੀ,
ਜਿਹਦਾ ਨਾਮ ਸੀ ਬਹਾਵ ਦੀਨ।
ਤਰਕ ਸੰਗਤਨ ਬਚਨ ਪ੍ਰਕਾਸ਼ਾ,
ਉਹਨੇ ਬੜੇ ਤਰਕ ਦੇ ਨਾਲ ਟੇਢੀ ਜੀ ਗੱਲ ਕੀਤੀ।
ਇਹ ਕਿਤਾਬ ਜੋ ਤੇਰੇ ਪਾਸਾ,
ਆਹ ਜਿਹੜੀ ਕਿਤਾਬ ਫੜੀ ਹੋਈ ਹੈ ਤੁਹਾਡੇ ਕੋਲੇ,
ਇਹ ਤੋਂ ਪੜ ਜਾਣ ਤੱਕਾ ਨਹੀਂ,
ਇਹ ਕਿਤਾਬ ਪੜ੍ਹਨੀ ਵੀ ਜਾਣਦੇ ਕਿ ਉਦਾਂ ਹੀ ਲਈ ਫਿਰਦੇ ਨਾਲ।
ਦੇਹੋ ਮਾਇਨਾ ਜੋ ਇਸ ਮਾਹੀ,
ਦੇਹੋ ਮੈਨੂੰ ਅਰਥ ਸੁਣਾਓ ਜਿਹੜੇ ਇਹਦੇ ਵਿੱਚ ਲਿਖੇ ਹੋਏ ਤੁਸੀਂ ਕੁਛ।
ਸੁਣ ਕਰ ਸ੍ਰੀ ਗੁਰੂ ਬਚਨ ਉਚਾਰਾ,
ਸੁਣ ਕੇ ਗੁਰਾਂ ਨੇ ਬਚਨ ਕੀਤੇ ਉਚਾਰ ਨੇ।
ਪੜਕ ਪੜਨ ਕਿਤਾਬਨ ਤੀਨ ਪ੍ਰਕਾਰਾ,
ਮਹਾਰਾਜ ਤਾਂ ਗਾਹਾਂ ਹੀ ਫਿਰ ਖੋਲ ਲੈਂਦੇ ਨੇ ਨਵੀਂ ਕਿਤਾਬ, ਕਹਿੰਦੇ ਕੀ ਸੁਣਾਵਾਂ ਤੈਨੂੰ, ਪੜਨ ਕਿਤਾਬਨ ਤੀਨ ਪ੍ਰਕਾਰਾ, ਕਹਿੰਦੇ ਪੋਥੀਆਂ ਦਾ ਪੜਨਾ ਵੀ ਤਿੰਨ ਤਰ੍ਹਾਂ ਦਾ ਹੁੰਦਾ, ਕਿਹੜੇ ਢੰਗ ਦਾ ਸੁਣਾਵਾਂ ਬੋਲ।
ਉਸਤ ਖਾਨ ਗੋਸ਼ਤ ਮਗ ਜਹੈ,
ਇੱਕ ਤਾਂ ਹੁੰਦਾ ਉਸਤ ਖਾਨ ਹੱਡੀ, ਇੱਕ ਹੁੰਦਾ ਗੋਸ਼ਤ ਮਾਸ, ਇੱਕ ਹੁੰਦਾ ਮਗਜ਼ ਹੈ, ਮਗਜ਼ ਭਾਵ ਤੱਤ ਦੀ ਗੱਲ।
ਇਨਕੇ ਲੱਛਣ ਉਚਰਤ ਹੋ ਸੁਣ,
ਮੈਂ ਇਹਨਾਂ ਦੇ ਲੱਛਣ ਤੈਨੂੰ ਸੁਣਾਉਣਾ, ਕਦੇ ਸੁਣੀ ਇਹ ਜੀ ਪੜ੍ਹਾਈ ਤਾਂ ਤੈਨੂੰ ਨਵੀਂ ਪੜ੍ਹਾਈ ਸੁਣਾਉਣਾ।
ਪਫ ਕਰ ਸਭ ਕੋ ਹੁਜਤ ਕਰਨੀ,
ਸੋ ਜਿਹੜਾ ਹੈ ਨਾ ਸਾਰਿਆਂ ਨੂੰ ਪੜ੍ਹ ਕੇ ਫਿਰ ਹੁਜਤ ਕਰਨੀ, ਹੀਲ ਹੁਜਤ।
ਉਸਤ ਖਾਨ ਇਸ ਵਿਦ ਕੇ ਬਰਨੀ,
ਇਹਨੂੰ ਉਸਤ ਖਾਨ ਕਹਿੰਦੇ ਨੇ ਹੱਡੀ ਖਾਣੀ।
ਬੁਜ਼ੁਰਗ ਹੋ ਬੈਠਣ ਪਠ ਕਰਕੇ,
ਸੋ ਹੁਣ ਜਿਹੜੇ ਦੂਸਰੀ ਪੜ੍ਹਾਈ ਆ ਬੁਜ਼ੁਰਗ ਹੋ ਬੈਠਣ ਪਠ ਕਰਕੇ, ਜਿਹੜਾ ਹੁੰਦਾ ਨਾ ਬੁਜ਼ੁਰਗ ਵੱਡਾ ਪੂਜਨੀ ਹੈ ਉਹ ਪੜ੍ਹ ਕਰਕੇ,
ਖਿਦਮਤ ਕਰਵਾਵਨ ਹਿਤ ਧਾਰ ਕੇ,
ਸੋ ਉਹ ਸੇਵਾ ਕਰਵਾਉਣ ਵਾਸਤੇ ਹਿਤ ਧਾਰ ਕੇ,
ਕਰ ਹੰਕਾਰ ਬਦੈ ਨਹਿ ਕਾਹੋ,
ਉਹ ਫਿਰ ਹੰਕਾਰ ਕਰਕੇ ਕਿਸੇ ਨੂੰ ਨੀ ਕਹਿੰਦੇ।
ਗੋਸ਼ਤ ਨਾਮ ਕਹਿਤ ਹੈ ਤਾਹੂ,
ਇਹਦਾ ਨਾਮ ਹੈ ਗੋਸ਼ਤ, ਇਹਨੂੰ ਇਸ ਤਰ੍ਹਾਂ ਕਹਿੰਦੇ ਹਨ।
ਪਠ ਕਰ ਸਿਮਰ ਹੈ ਨਾਮ ਜ਼ਰੂਰਾ,
ਹੁਣ ਅਗਲੀ ਪੜ੍ਹਾਈ ਤੈਨੂੰ ਮਗਜ਼ਹਿ ਦੱਸਦੇ, ਜਿਹੜੀ ਪੜ੍ਹ ਕਰਕੇ ਨਾ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਫਿਰ ਸਿਮਰਦੇ ਨੇ ਪਰਮਾਤਮਾ ਦਾ ਨਾਮ।
ਸਭ ਮੈਂ ਜਾਣੈ ਅੱਲਾਹ ਜਹੂਰਾ,
ਸਾਰਿਆਂ ਦੇ ਵਿੱਚ ਰੱਬ ਦਾ ਪ੍ਰਕਾਸ਼ ਜਾਣਦੇ, ਅੱਲਾਹ ਦਾ ਪ੍ਰਕਾਸ਼ ਜਾਣ ਲੈਂਦੇ ਨੇ।
ਦਵੈਤ ਹੇਤ ਕੋ ਮਿਟਿਓ ਝਗੜਾ,
ਜਿਨ੍ਹਾਂ ਦੇ ਮਨ ਦੇ ਅੰਦਰੋਂ ਦਵੈਸ਼ ਵੈਰ ਮੋਹ ਸਭ ਮਿਟ ਗਿਆ ਹੈ।
ਤਜੋ ਹੰਕਾਰ ਹਿਰਦੇ ਦੇ ਸਗਰਾ,
ਮਨ ਦੇ ਅੰਦਰੋਂ ਸਾਰਾ ਹੰਕਾਰ ਛੱਡ ਦੇਣਾ ਕਰੋ।
ਮਨ ਐਸੀਸ ਖੁਦਾ ਰਜਾਈ,
ਜਿਹੜਾ ਆਪਣੇ ਸਿਰ ਦੇ ਉੱਤੇ ਖੁਦਾ ਦੀ ਰਜਾ ਮੰਨ ਲੈਂਦਾ ਹੈ, ਉਹਦੀ ਰਜ਼ਾ ਵਿੱਚ ਚੱਲਦਾ।
ਮਗਜ਼ ਨਾਮ ਹੈ ਤਾਹੀ ਕਹਾਈ,
ਉਹਦਾ ਨਾਮ ਹੈ ਮਗਜ਼, ਉਹ ਤੈਨੂੰ ਦੱਸਿਆ ਹੈ ਮੈਂ।
ਸੁਣ ਸੋ ਕਹੈ ਕੁਲਹੈ ਸਿਰ ਧਾਰੀ,
ਸੁਣ ਕੇ ਉਹ ਕਹਿਣ ਲੱਗਿਆ ਸਿਰ ਦੇ ਉੱਤੇ ਕੁਲਹ ਤੋਂ ਭਾਵ ਲੰਬੀ ਜੀ ਟੋਪੀ ਧਾਰੀ ਹੈ ਇਹ।
ਕਿਹ ਕਾਰਨ ਮੁਖ ਕਰੋ ਉਚਾਰੀ,
ਇਹ ਕਾਹਦੇ ਲਈ ਧਾਰੀ ਹੈ, ਮੁਖ ਚ ਹੁਣ ਉਚਾਰ ਨਾ ਕਰੋ।
ਤਾ ਬੋਲੇ ਬੇਦੇ ਕੁਲ ਕੀਤਾ,
ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਸਾਹਿਬ ਬੋਲੇ।
ਕੁਲ ਹੈ ਧਰਨ ਕੋ ਸਮਝ ਹੋ ਹੇਤਾ,
ਇਹ ਜਿਹੜੀ ਕੁਲ ਹੈ ਧਾਰਨ ਕੀਤੀ ਹੈ ਇਹਦਾ ਵੀ ਕਾਰਨ ਸਮਝ ਲਓ ਹੁਣ।
ਛੋਟੀ ਕੁਲ ਹੈ ਵੱਡੀ ਦਸਤਾਰਾ,
ਕਿਉਂਕਿ ਜਿਹੜੀ ਹੈ ਨਾ ਇਸ ਢੰਗ ਦੇ ਨਾਲ ਛੋਟੀ ਕੁਲ ਹੈ, ਕੁਲ ਹੈ ਜਿਹੜੀ ਹੁੰਦੀ ਛੋਟੀ ਹੁੰਦੀ ਹੈ, ਵੱਡੀ ਦਸਤਾਰਾ ਪਗੜੀ ਜਿਹੜੀ ਦਸਤਾਰ ਹੁੰਦੀ ਹੈ ਉਹ ਦਸ ਪੇਚ ਹੁੰਦੇ ਨੇ, ਉਹ ਵੱਡੀ ਹੁੰਦੀ ਹੈ।
ਤੇ ਧਾਰ ਤਜਿਓ ਸਰਬ ਹੰਕਾਰਾ,
ਉਹਨੂੰ ਧਾਰ ਕੇ ਮੈਂ ਸਾਰਾ ਹੰਕਾਰ ਛੱਡਿਆ ਹੈ। ਤੁਸੀਂ ਵੱਡੇ ਵੱਡੀਆਂ ਪੱਗਾਂ ਬੰਨੀਆਂ, ਦਸ ਪੰਦਰਾਂ ਮੀਟਰ ਦੀਆਂ, ਬਾਰਾਂ ਦੀਆਂ, ਕਿੱਡਾ ਹੰਕਾਰ, ਮੈਂ ਛੋਟੀ ਜਿਹੀ ਬੰਨੀ ਚੀਜ਼ ਇਹ ਸਿਰ ਤੇ, ਇਹ ਮੈਂ ਹੰਕਾਰ ਛੱਡਣ ਵਾਸਤੇ ਬੰਨੀ ਹੈ।
ਹਰ ਹੋਈ ਈਰਖਾ ਕਰੋ ਕਿਨਾਇਤ,
ਤੋ ਤੁਸੀਂ ਜਿਹੜੀ ਈਰਖਾ ਛੱਡੋ ਪਹਿਲਾਂ, ਕਰੋ ਕਿਨਾਇਤ ਹੁੰਦੀ ਸਬਰ, ਥੋੜਾ ਸਬਰ ਕਰੋ, ਐਵੇਂ ਇੱਥੇ ਆ ਕੇ ਹੰਕਾਰ ਕਰੀ ਜਾਂਦੇ ਹੋ।
ਯਾਦ ਖੁਦਾਈ ਰੱਖੋ ਹਰ ਸਾਇਤ,
ਸੋ ਬਾਬਾ ਪੀਰ ਗੁਰੂ ਨਾਨਕ ਜ਼ਾਰਾ ਪੀਰ ਪੀਰਾਨ ਪੀਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਰ ਘੜੀ ਹਮੇਸ਼ਾ ਹੀ ਖੁਦਾ ਨੂੰ ਯਾਦ ਰੱਖਿਆ ਕਰੋ।
ਹੋਤ ਕੁਲ ਹੈ ਕੋ ਮੁਖ ਜੋ ਅੰਤਰ,
ਸੋ ਜਿਵੇਂ ਇਹ ਟੋਪੀ ਦਾ ਮੂੰਹ ਹੈ ਨਾ, ਜਿਵੇਂ ਅੰਦਰ ਵਾਰ ਨੂੰ ਹੁੰਦਾ ਹੈ।
ਨਿਜ ਅੰਤਰ ਕੋ ਸੋਧ ਨਿਰੰਤਰ,
ਆਪਣੇ ਅੰਦਰ ਇੱਕ ਰਸ ਅੰਦਰ ਨੂੰ ਸੋਧ ਕਰੋ ਆਪਣੀ, ਪਹਿਲਾਂ ਅੰਦਰਲੇ ਗੰਦਗੀ ਨੂੰ ਬਾਹਰ ਕੱਢੋ।
ਚਾਰ ਤਰਕ ਕੇ ਕੁਲ ਹੈ ਬਣਾਈ,
ਉਹ ਇਹ ਚਾਰ ਤਰਕ ਦੀਆਂ ਟਾਕੀਆਂ ਤਲੀ ਲਾਈਆਂ ਨੇ ਥੱਲੇ, ਇਹ ਕੁਲਾ ਬਣਾਉਣਾ ਕੀਤੀ ਚਾਰ ਲੀਰਾਂ ਦੀ।
ਚਾਰੋਂ ਤਰਕ ਦੇਤ ਸਮਝਾਈ,
ਉਹ ਇਹ ਜਿਹੜੀਆਂ ਚਾਰੇ ਤਰਕਾਂ ਜਿਹੜੀਆਂ ਚਾਰ ਟਾਕੀਆਂ ਸਮਝਾ ਦਿੰਦੀਆਂ ਨੇ।
ਦੁਨੀ ਸੁਰਗ ਸੁਖ ਦੋ ਤਰਕੋ,
ਸੰਸਾਰ ਤੇ ਸਵਰਗ ਦਾ ਸੁਖ ਜਿਹੜਾ ਦੋਵੇਂ ਤਰਕ ਕਰੋ, ਮਤਲਬ ਕਿ ਤਿਆਗ ਕਰੋ।
ਮਾਨ ਜੇ ਮੋਹਲ ਬਟਾ ਲੈ ਪਾਏ ਨਾ ਉਰਕੋ,
ਸੋ ਇਸ ਤਰੀਕੇ ਨਾਲ ਜਿਹੜਾ ਹੈ, ਸੋ ਕਹਿੰਦੇ ਹਨ ਕਿ ਮਾਨ ਜੇ ਮੋਹ ਲਿਪਾਏ ਨਾ ਉਰਕੋ, ਜਿਹੜਾ ਮਨ ਦੇ ਅੰਦਰ ਹੈ ਨਾ ਮਾਣ ਮੋਹ ਤੇ ਲਿਪਾਏ ਮਾਨ ਨਾ ਕਰੋ, ਮਾਣ ਅਤੇ ਮੋਹ ਨੂੰ ਮਨ ਦੇ ਵਿੱਚ ਲਿਆਓ ਨਾ, ਇਹ ਤਿਆਗਣਾ ਕਰੋ। ਮਹਾਰਾਜ ਨੇ ਕਿਸੇ ਤਰੀਕੇ ਉਹਨਾਂ ਦਾ ਮਨ ਖਿੱਚਿਆ ਪਹਿਲਾਂ ਆਪਣੇ ਵੱਲ, ਫੇਰ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਮਹਾਰਾਜ ਨੇ।
ਸੁਣ ਕਰ ਹਾਜੀ ਬਹੁਰ ਅਲਾਈ,
ਸੁਣ ਕਰ ਹਾਜੀ ਨੇ ਫੇਰ ਬਚਨ ਕਿਹਾ ਦੁਬਾਰਾ।
ਖਫਣੀ ਰੀਤ ਕਹੋ ਕਿਉ ਪਾਈ,
ਇਹ ਫਿਰ ਜਿਹੜੀ ਖਫਣੀ ਪਾਈ ਹੈ ਇਹ ਕਾਹਦੇ ਲਈ ਪਾਈ ਹੋਈ ਦੱਸੋ।
ਤਾਂ ਸ੍ਰੀ ਗੁਰੂ ਨਾਨਕ ਬਚਨ ਬਖਾਨਾ,
ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ।
ਖਫਣੀ ਜਨ ਹੋ ਖਫਨ ਸਮਾਨਾ,
ਇਹ ਖਫਣੀ ਹੈ ਅਸੀਂ ਖਫਣ ਪਾਇਆ ਹੋਇਆ, ਵੀ ਪਹਿਲਾਂ ਹੀ ਅਸੀਂ ਸੰਸਾਰ ਵੱਲੋਂ ਮੁਰਦੇ ਹੋ ਰਹੇ ਹਾਂ।
ਮੁਰਦਾ ਹੋਏ ਸੋ ਖਫਨੀ ਪਾਵੇ,
ਕਿਉਂਕਿ ਜਿਹੜਾ ਬੰਦਾ ਮੁਰਦਾ ਹੁੰਦਾ ਉਹੀ ਖਫਣੀ ਪਾਉਂਦਾ ਹੁੰਦਾ।
ਗੁਰੂ ਗੋਰ ਕੇ ਵਿੱਚ ਸਮਾਵੇ,
ਉਹ ਗੁਰੂ ਰੂਪੀ ਗੋਰ ਦੇ ਵਿੱਚ ਸਮਾਉਣ ਦਾ ਭਾਵ ਅੱਗੇ ਦੱਸਦੇ ਹਨ।
ਅੰਗ ਹਲਾਏ ਨਾ ਆਪ ਜਣਾਵੇ,
ਅੰਗ ਹਲਾ ਕੇ ਆਪਣਾ ਆਪ ਜਿਹੜਾ ਜਣਾਵੇ ਨਾ, ਗੁਰੂ ਦੇ ਅਧੀਨ ਹੀ ਹੋ ਜਾਵੇ।
ਨਿਜ ਹੁਨਰ ਰਨ ਕੋ ਹਿਰਦੈ ਛੁਪਾਵੈ।
ਆਪਣਾ ਜਿਹੜਾ ਹੁਨਰ ਹੁੰਦਾ, ਗੁਣ ਹੁੰਦਾ, ਉਹਨੂੰ ਮਨ ਦੇ ਅੰਦਰ ਛੁਪਾ ਲਵੇ ਅਤੇ ਆਪਣਾ ਆਪ ਕਦੇ ਜਣਾਵੇ ਨਾ, ਉਹਨੂੰ ਹੁੰਦਾ ਗੁਰੂ ਰੂਪੀ ਗੋਰ ਦੇ ਵਿੱਚ ਵੜ ਜਾਣਾ, ਗੁਰੂ ਰੂਪੀ ਕਬਰ ਵਿੱਚ ਸਮਾ ਜਾਣਾ, ਆਪਣਾ ਆਪ ਨਾ ਹਿਲਾਉਣਾ, ਆਪਣੇ ਗੁਣ ਛੁਪਾ ਕੇ ਰੱਖਣੇ, ਉਹਨਾਂ ਦਾ ਹੰਕਾਰ ਨਾ ਕਰਨਾ, ਇਹ ਮਤਲਬ ਹੁੰਦਾ ਇਹਦਾ।
ਕਰਕੇ ਜਾਹਰ ਐਬ ਦਿਖਾਵੇ,
ਜਿਹੜਾ ਬੰਦਾ ਜਾਹਰ ਕਰਕੇ ਐਬ ਦਿਖਾਉਂਦਾ ਆਪਣੇ,
ਗੁਰੂ ਰਜਾਏ ਮੰਨੇ ਸੁਖ ਪਾਵੇ।
ਸੋ ਗੁਰੂ ਦੀ ਰਜਾ ਮੰਨੇ ਸੁਖ ਪਾਉਂਦਾ, ਆਪਣੇ ਔਗਣਾਂ ਨੂੰ ਸਾਹਮਣੇ ਲਿਆਓ ਉਹ ਠੀਕ ਹੈ, ਤੇ ਗੁਣ ਲੁਕੋ ਕੇ ਰੱਖੋ, ਔਗਣ ਬਾਹਰ ਕੱਢ ਦਿਓ, ਦੁਨੀਆਂ ਚ ਦੱਸੋ ਵੀ ਲੋਕੋ ਮੇਰੇ ਚਾਹ ਔਗਣ ਆ ਭਾਈ, ਔਗਣ ਕੋਈ ਦੱਸਦਾ ਨਹੀਂ, ਔਗਣ ਤਾਂ ਛਪਾ ਲਏ ਹਿਰਦੇ ਚ, ਗੁਣ ਗੁਣ ਦਿਖਾ ਕੇ ਟੌਰ ਬਣਾ ਲਿਆ ਆਪਣਾ। ਉਹ ਔਗਣ ਜਦੋਂ ਫਿਰ ਪਹਿਲਾਂ ਬੀਜ ਰੂਪ ਹੁੰਦੇ, ਫਿਰ ਬੂਟਾ ਬਣਦਾ, ਫਿਰ ਦਰਖਤ ਬਣਦਾ, ਜਦੋਂ ਫਿਰ ਵੱਡਾ ਦਰਖਤ ਬਣ ਜਾਂਦਾ ਔਗਣਾਂ ਦਾ, ਫਿਰ ਬੰਦੇ ਦਾ ਸਾਰਾ ਕੁਝ ਬਾਹਰ ਲੋਕਾਂ ਨੂੰ ਪ੍ਰਗਟ ਹੋ ਜਾਂਦਾ ਵੀ ਇਹ ਤਾਂ ਬੰਦਾ ਬਹੁਤ ਪਖੰਡੀ ਹੈ, ਨਿਕੰਮਾ ਆਦਮੀ ਹੈ। ਇਸ ਕਰਕੇ ਔਗਣ ਨਾ ਹਿਰਦੇ ਚ ਰੱਖੋ, ਔਗਣ ਬਾਹਰ ਕੱਢ ਦਿਓ, ਗੁਣਾਂ ਨੂੰ ਛੁਪਾ ਕੇ ਰੱਖੋ, ਦੁਨੀਆਂ ਦੇ ਅੰਦਰ ਇਹਨਾਂ ਗੁਣਾਂ ਦਾ ਹੰਕਾਰ ਨਾ ਕਰੋ।
ਨਾਮ ਹਮਾਰਾ ਨਾਨਕ ਜਾਨੋ,
ਸਾਡਾ ਤੁਸੀਂ ਨਾਮ ਪੁੱਛਦੇ ਹੋ, ਨਾਨਕ ਨਾਮ ਹੈ ਮੇਰਾ।
ਮੱਕੇ ਕੋ ਆਵ ਕਿਆ ਪਰਸਥਾਨੋ,
ਹੁਣ ਅਸੀਂ ਮੱਕੇ ਨੂੰ ਜਾਣਾ ਕਰਦੇ ਹਾਂ, ਜਾਵਾਂਗੇ ਉਧਰ ਨੂੰ।
ਸੁਣ ਸਭ ਹਾਜੀ ਮਨ ਮਹਿ ਚੀਨਾ,
ਸੁਣ ਕੇ ਸਾਰੇ ਹਾਜੀਆਂ ਨੇ ਮਨ ਦੇ ਅੰਦਰ ਚੀਨਾ ਹੁੰਦਾ ਜਾਣਿਆ।
ਇਹ ਹਿੰਦੂ ਕੋ ਬੋਲ ਪ੍ਰਵੀਨਾ,
ਇਹ ਹਿੰਦੂ ਦਾ ਬੋਲ ਲੱਗਦਾ ਹੈ ਸਿਆਣਾ।
ਮਿਲ ਕਰ ਹਮਰੇ ਸੰਗ ਮਜਾਰੇ,
ਸਾਡੇ ਨਾਲ ਮਿਲ ਕਰਕੇ ਵਿੱਚ ਸਾਡੇ,
ਕਾਬੇ ਚਲਿਓ ਚਹਿਤ ਮਗ ਭਾਰੇ,
ਇਹ ਭਾਰੀ ਰਸਤਾ ਹੈ ਕਾਬੇ ਦਾ, ਉੱਥੇ ਜਾਣਾ ਚਾਹੁੰਦਾ ਹੈ।
ਦੇ ਜਵਾਬ ਇਸ ਕਰੇ ਨਿਰਾਲਾ,
ਇਹਨੂੰ ਜਵਾਬ ਦਈਏ ਪਰ ਇਹ ਨਿਰਾਲਾ ਕਰੀਏ, ਇਹਨੂੰ ਜਾਣ ਹੀ ਦਿੰਦੇ ਆਪਾਂ।
ਭਲੀ ਨਾ ਬਾਤ ਚਲਹਿ ਜੇ ਨਾਲਾ,
ਇਹ ਚੰਗੀ ਗੱਲ ਹੈ ਜੇ ਨਾਲ ਨਾ ਹੀ ਜਾਵੇ।
ਜੋ ਮਸਲਤ ਕਰ ਬੋਲੇ ਬੈਨਾ,
ਇਸ ਤਰ੍ਹਾਂ ਸਲਾਹ ਕਰਕੇ ਉਹ ਬਚਨ ਬੋਲੇ।
ਮੰਦ ਨਾ ਸਮਝ ਹੈ ਇਹ ਗੁਣ ਐਨਾ,
ਮੰਦ ਮੰਦੀ ਬੁੱਧੀ ਵਾਲੇ ਲੋਕ ਨੀ ਸਮਝਦੇ ਵੀ ਗੁਣਾਂ ਦਾ ਖਜ਼ਾਨਾ ਗੁਰੂ ਨਾਨਕ ਦੇਵ ਜੀ ਨੇ, ਇਹ ਮੂਰਖ ਲੋਕ ਸਮਝਦੇ ਨੀ ਹਨ।
ਮੱਕੇ ਕੇ ਮਗ ਅਸ ਇੱਕ ਥਾਨਾ,
ਮੱਕੇ ਦੇ ਰਸਤੇ ਵਿੱਚ ਇਹੋ ਜਿਹਾ ਇੱਕ ਥਾਂ ਸੀ,
ਚੜ ਜਹਾਜ ਪਰ ਕਰਤ ਪਿਆਨਾ,
ਉਥੋਂ ਜਹਾਜ ਚੜ੍ਹ ਕੇ ਅੱਗੇ ਜਾਣਾ ਪੈਂਦਾ ਹੈ।
ਤਹਾਂ ਜਬ ਕਲਮਾ ਦੇਤ ਪੜਾਈ,
ਉਥੇ ਜਦੋਂ ਕਲਮਾ ਪੜਾਉਂਦੇ ਹਨ,
ਤਬ ਜਹਾਜ ਪਰ ਲੇਤ ਚੜਾਈ,
ਤਾਂ ਉਸ ਵਕਤ ਜਹਾਜ ਦੇ ਉੱਤੇ ਚੜਾ ਕੇ ਅੱਗੇ ਲਿਜਾਂਦੇ ਹਨ।
ਹਿੰਦ ਨ ਕਲਮਾ ਕਰਤ ਉਚਾਰਾ,
ਹਿੰਦੂ ਜਿਹੜੇ ਨੇ ਉਹ ਕਲਮਾ ਉੱਥੇ ਪੜ੍ਹਦੇ ਨੀ ਹਨ ਜਾ ਕੇ।
ਜਾਤੇ ਹਮ ਤੇ ਜਾਓ ਨਿਰਾਰਾ,
ਇਸ ਕਰਕੇ ਤੂੰ ਨਿਰਾਲਾ ਜਾ ਕਿਉਂਕਿ ਤੈਨੂੰ ਕਲਮਾ ਤਾਂ ਆਉਂਦਾ ਹੀ ਨੀ ਪੜ੍ਹਨਾ, ਮਹਾਰਾਜ ਨੂੰ ਵੱਖਰਾ ਕਰਨ ਲੱਗੇ ਨੇ।
ਸੁਣ ਕਰ ਸ੍ਰੀ ਮੁਖ ਸੋ ਮੁਸਕਾਨੇ,
ਸੁਣ ਕੇ ਗੁਰੂ ਸਾਹਿਬ ਜੀ ਮੁਖ ਚੋ ਮੁਸਕਰਾਏ, ਇਸ ਤਰ੍ਹਾਂ
ਤਿੰਨ ਸੋ ਐਛੇ ਬਚਨ ਬਖਾਨੇ,
ਉਹਨਾਂ ਨਾਲ ਫਿਰ ਇਹ ਜੇ ਬਚਨ ਕੀਤੇ।
ਜਨਮਿਓ ਜਬ ਕੋ ਸੰਗ ਨ ਆਇਓ,
ਮਹਾਰਾਜ ਕਹਿੰਦੇ ਮੈਨੂੰ ਤੁਸੀਂ ਅੱਡ ਕੀ ਕਰਨਾ, ਜਦੋਂ ਬੰਦਾ ਜੰਮਦਾ ਕਿਹੜਾ ਕਿਸੇ ਨੂੰ ਨਾਲ ਲੈ ਕੇ ਆਉਂਦਾ ਉਦੋਂ।
ਮਰਨੇ ਕਾਲ ਨਾ ਸੰਗ ਸਦਾਇਓ,
ਫਿਰ ਮਰਨ ਵੇਲੇ ਕਿਹੜਾ ਕੋਈ ਨਾਲ ਜਾਂਦਾ ਕਿਸੇ ਦੇ, ਜਿਹੜਾ ਤੁਸੀਂ ਕਹਿੰਦੇ ਤੈਨੂੰ ਇਕੱਲਾ ਕਰ ਦੇਣਾ।
ਆਏ ਅਕੇਲਾ ਜਾਤ ਅਕੇਲਾ,
ਆਉਂਦਾ ਵੀ ਇਕੱਲਾ ਹੀ ਹੈ ਬੰਦਾ, ਜਾਂਦਾ ਵੀ ਇਕੱਲਾ ਹੀ ਹੈ।
ਜਿਉਂ ਸਮਝੇ ਮਨ ਹੋਤ ਸਹੇਲਾ,
ਜਿਉਂ ਮਨ ਜੇ ਮਨ ਅੰਦਰ ਗੱਲ ਸਮਝ ਲੇ ਤਾਂ ਬੰਦਾ ਸੌਖਾ ਹੋ ਜਾਂਦਾ ਇਹਨਾਂ ਗੱਲਾਂ ਨਾਲ।
ਸੁਣ ਕਰ ਬਸਤਾ ਰਹਿਣ ਬਤਾਈ,
ਤੋ ਸੁਣ ਕਰਕੇ ਸਾਰੀਆਂ ਗੱਲਾਂ ਉੱਥੇ ਰਾਤ ਬਤੀਤ ਕੀਤੀ।
ਬਹਿਰੋਂ ਜਾ ਪ੍ਰਭਾਤ ਹੋਇ ਆਈ,
ਫੇਰ ਜਦੋਂ ਪ੍ਰਭਾਤ ਵੇਲਾ ਹੋ ਆਇਆ,
ਉੱਠ ਕਰ ਹਾਜੀ ਪੰਥ ਸਿਧਾਰੇ,
ਹਾਜੀ ਜਿਹੜੇ ਸੀ ਉਹ ਉੱਠ ਕਰਕੇ ਉਸ ਵਕਤ ਚੱਲੇ।
ਆਪਣਾ ਸਾਤੇ ਪ੍ਰਭ ਹਟਕਾਰੇ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਨਾਲੋਂ ਵੱਖਰਾ ਕਰ ਲਿਆ।
ਮਰਦਾਨੇ ਸੋ ਬਚਨ ਬਖਾਨਾ,
ਭਾਈ ਮਰਦਾਨੇ ਦੇ ਨਾਲ ਇਸ ਤਰ੍ਹਾਂ ਬਚਨ ਕਿਹਾ,
ਹਿੰਦੂ ਕੋ ਤਹਿ ਹੋਏ ਨਾ ਜਾਣਾ,
ਸੋ ਹਿੰਦੂ ਦਾ ਉੱਥੇ ਜਾਣਾ ਨੀ ਹੁੰਦਾ।
ਮੱਕੇ ਦੇਖਣ ਮਹਿ ਪ੍ਰਤਿਬੰਧਾ,
ਮੱਕਾ ਦੇਖਣ ਵਿੱਚ ਬੜਾ ਰੋਕ ਲੱਗੀ ਹੋਈ ਹੈ।
ਕਹੋ ਅਬ ਕਿਹ ਵਿਦ ਗਮਨੋ ਪੰਧਾ,
ਦੱਸ ਹੁਣ ਕਿਵੇਂ ਚੱਲੀਏ, ਤੂੰ ਕਹਿਣਾ ਸੀ ਮੈਂ ਮੱਕਾ ਦੇਖਣਾ, ਨਹੀਂ ਜਾ ਸਕਦੇ ਆਪਾਂ ਉੱਥੇ।
ਉੱਤੇ ਤੁਰਕ ਸੇ ਪੰਥ ਪਧਾਰੇ,
ਉਹ ਜਿਹੜੇ ਤੁਰਕ ਸੀ ਦੇਖ ਲਾ ਉਹ ਚਲੇ ਗਏ ਹਨ ਉਸ ਰਸਤੇ।
ਸੁਣ ਮਰਦਾਨੇ ਬੈਨ ਉਚਾਰੇ,
ਸੁਣ ਕੇ ਭਾਈ ਮਰਦਾਨੇ ਨੂੰ ਪਰਖਦੇ ਹੀ ਸੀ ਮਹਾਰਾਜ, ਦੇਖਦੇ ਕੀ ਕਹਿੰਦਾ। ਉਸ ਵਕਤ ਬੋਲਿਆ,
ਤੀਨ ਲੋਕ ਕੇ ਵਿਖੈ ਨ ਕੋਈ,
ਤਿੰਨਾਂ ਲੋਕਾਂ ਵਿੱਚ ਨਹੀਂ ਹੈ ਕੋਈ।
ਰਾਵਰ ਕੋ ਵਰਜ ਹੈ ਮਗ ਜੋਏ,
ਜਿਹੜਾ ਤੁਹਾਡਾ ਰਸਤਾ ਰੋਕ ਸਕੇ, ਤੁਹਾਨੂੰ ਜਾਣ ਤੋਂ ਕੌਣ ਰੋਕ ਸਕਦਾ ਕਿਤੇ ਵੀ।
ਤੁਰਕ ਜੇ ਵਪਰੇ ਕੌਣ ਅਗਾਰੀ,
ਇਹ ਤੁਰਕ ਵਪੜੇ ਵਿਚਾਰੇ ਕੀ ਚੀਜ਼ ਆ ਤੁਹਾਡੇ ਸਾਹਮਣੇ?
ਤੁਮਰੇ ਸਨਮੁਖ ਹਵੈ ਵੱਲ ਧਾਰੀ,
ਤੁਹਾਡੇ ਸਾਹਮਣੇ ਬਲ ਧਾਰ ਕੇ ਕੋਈ ਨੀ ਆ ਸਕਦਾ।
ਕਿਰਪਾ ਧਾਰ ਮੁਝ ਦਿਹੋ ਦਿਖਾਈ,
ਮੈਨੂੰ ਕਿਰਪਾ ਕਰਕੇ ਦਿਖਾ ਦਿਓ, ਤੁਸੀਂ ਹੁਣੇ ਆਓ ਨਾ ਕਰੋ।
ਨਹਿ ਬੁਲਾਓ ਕੀ ਜੈ ਜਗ ਸਾਈ,
ਇਹ ਜਗ ਦੇ ਮਾਲਕ ਟਾਲਾ ਨਾ ਕਰੋ ਹੁਣ ਤੁਸੀਂ।
ਸੁਣ ਸ੍ਰੀ ਮੁਖ ਤੇ ਵਿਖਸੇ ਨਾਥਾ,
ਸੁਣ ਕੇ ਸ਼੍ਰੋਮਣੀ ਮੁਖ ਵਿਚੋਂ ਨਾਥ ਮਾਲਕ ਜੀ ਖੁਸ਼ ਹੋ ਗਏ।
ਬੋਲਤ ਭੇ ਮਰਦਾਨੇ ਸਾਥਾ,
ਭਾਈ ਮਰਦਾਨੇ ਦੇ ਨਾਲ ਸਤਿਗੁਰੂ ਇਸ ਤਰ੍ਹਾਂ ਮੁਸਕਰਾ ਕੇ ਬੋਲੇ,
ਤੁਜਹਿ ਬਲੋਕਨ ਚਾਹੇ ਜ਼ਰੂਰੇ,
ਤੇਰੀ ਚਾਹਨਾ ਹੈ ਮਰਦਾਨਿਆਂ ਦੇਖਣ ਦੀ, ਚੱਲ ਤੇਰੀ ਇੱਛਾ ਵੀ ਪੂਰੀ ਕਰ ਦੀ।
ਗਾਓ ਸ਼ਬਦ ਪ੍ਰਭ ਕੇ ਗੁਣ ਰੂਰੇ,
ਚੱਲ ਫਿਰ ਕਰ ਕੀਰਤਨ, ਕੀਰਤਨ ਕਰ, ਸੋਹਣੇ ਸੋਹਣੇ ਸ਼ਬਦ ਗਾ ਰੱਬ ਦੇ।
ਕਰਤ ਸਭਨ ਕੇ ਆਸਾ ਪੂਰਨ,
ਉਹ ਜਿਹੜੀ ਸ਼ਬਦ ਆ, ਜਿਹੜੀ ਬਾਣੀ ਹੈ, ਕੀਰਤਨ ਹੈ ਨਾ, ਇਹੀ ਸਾਰਿਆਂ ਦੀ ਆਸਾ ਪੂਰੀ ਕਰਦਾ। ਜਿਹੜਾ ਬੰਦਾ ਸ਼ਬਦ ਪੜ੍ਹੇ, ਕੀਰਤਨ ਕਰੇ, ਉਹਦੀ ਇੱਛਾ ਮਰਦਾਨਿਆਂ ਪੂਰੀ ਹੋ ਜਾਂਦੀ ਹੈ।
ਲੇਰ ਵਾਵ ਗਾਵੋ ਅਬ ਤੁਰਨਾ,
ਸੋ ਛੇਤੀ ਦੇ ਨਾਲ ਹੁਣ ਗਾਉਣਾ ਕਰ ਫਿਰ ਸ਼ਬਦ।
ਸੁਣ ਹਰਖਿਓ ਹਿਰਦੈ ਮਰਦਾਨਾ,
ਸੁਣ ਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ ਮਨ ਵਿੱਚ।
ਯੰਤਰ ਵਜਾਏ ਕੀਨ ਮੁਖ ਗਾਨਾ,
ਸੋ ਉਸ ਵਕਤ ਆਪਣੀ ਰਬਾਬ ਵਜਾ ਕੇ ਗਾਉਣਾ ਕੀਤਾ ਸ਼ਬਦ।
ਪ੍ਰੇਮ ਸੰਗ ਸੁਰ ਰਾਗ ਵਸਾਇਓ,
ਪ੍ਰੇਮ ਦੇ ਨਾਲ ਐ ਸੁਰ ਕਰਕੇ ਫਿਰ ਰਾਗ ਵਸਾ ਕੇ ਚੰਗੀ ਤਰ੍ਹਾਂ ਗਾਇਆ।
ਰੀਜ 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 ਉੱਚੀ ਧੁਨ ਗਾਇਓ,
ਰੀਜ ਰੀਜ ਕੇ ਇੱਕ ਮਨ ਹੋ ਕੇ ਸ਼ਬਦ ਗਾਇਨ ਕੀਤੇ। ਫਿਰ
ਸਰਬ ਸ਼ਬਦ ਕੋ ਪੜ ਕਰ ਜਵਹੇ,
ਸਾਰੇ ਸ਼ਬਦ ਜਿੰਨੇ ਕੰਠ ਸਨ ਪੜ ਲੇ ਜਦੋਂ।
ਗਰੀਬ ਨਵਾਈ ਨਵੋ ਕਿਆ ਤਵਹੇ,
ਉਸ ਵਕਤ ਗਰਦਨ ਨੀਵੀਂ ਕਰਕੇ ਸਿਰ ਝੁਕਾਇਆ, ਸ਼ਬਦਾਂ ਦਾ ਸਤਿਕਾਰ ਕੀਤਾ।
ਸਿਰ ਉੱਚੋ ਕਰ ਨੈਣ ਪਸਾਰੇ,
ਜਦੋਂ ਸਿਰ ਉੱਚਾ ਕਰਕੇ ਭਾਈ ਮਰਦਾਨੇ ਨੇ ਅੱਖਾਂ ਖੋਲੀਆਂ,
ਦੇਖ ਮੱਕੇ ਕੇਰ ਮੁਰ ਨਾਰੇ,
ਉਹ ਮੱਕੇ ਕੋਲੇ ਪਹੁੰਚ ਗਏ, ਉਹ ਬੈਠੇ ਬੈਠੇ ਮਹਾਰਾਜ ਨੇ ਉੱਥੇ ਪਹੁੰਚਾ ਤੇ। ਕੀਰਤਨ ਦੇ ਨਾਲ ਹੀ ਪਹੁੰਚ ਕੇ ਸੱਚੇ ਪਾਤਸ਼ਾਹ, ਜਿਵੇਂ ਸਿੱਧਾਂ ਨੇ ਪੁੱਛਿਆ ਸੀਗਾ, ਇਹ ਸੁਮੇਰ ਪਰਬਤ ਤੇ ਕੋਈ ਜਾ ਨਹੀਂ ਸਕਦਾ, ਉਹ ਦੇਖਦਾ ਵੀ ਨਹੀਂ ਹੈਗਾ। ਤਾਈਓ ਜਿਹੜੇ ਵਿਦਵਾਨ ਨੇ ਉਹ ਕਿਤਾਬਾਂ ਚ ਲਿਖਦੇ ਆ, ਕਹਿੰਦੇ ਸੁਮੇਰ ਪਰਬਤ ਹੈ ਨਹੀਂ, ਕੋਈ ਐਵੇਂ ਨਾਂ ਲਈ ਜਾਂਦੇ। ਸੁਮੇਰ ਪਰਬਤ ਵੀ ਦਿਵ ਦ੍ਰਿਸ਼ਟੀ ਨਾਲ ਹੀ ਦਿਖਦਾ ਅਸਲ ਚ, ਸੋ ਹੋਰ ਢੰਗ ਜੇ ਦਾ ਹੀ ਆ। ਉਹ ਜਦੋਂ ਉੱਥੇ ਗਏ ਤਾਂ ਕਹਿੰਦੇ ਮਹਾਰਾਜ ਨੂੰ ਸਿੱਧ ਕਹਿਣ ਲੱਗੇ, ਤੁਸੀਂ ਇੱਥੇ ਕਿਵੇਂ ਆ ਸਕਦੇ, ਕਿਵੇਂ ਆਏ, ਤੋ ਕਿਹੜੀ ਸ਼ਕਤੀ ਲਿਆਈ, ਇੱਥੇ ਕੋਈ ਆ ਹੀ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਬਾਣੀ ਸੰਗਤ ਬਿਨਾਂ ਓਟ ਨਹੀਂ ਹੈ ਰਾਈ, ਇੱਕ ਤਾਂ ਗੁਰਬਾਣੀ ਦੀ ਤੇ ਇੱਕ ਸਾਧ ਸੰਗਤ ਦਾ ਆਸਰਾ, ਉਹਦੇ ਤੇ ਆਏ। ਮਰਦਾਨੇ ਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਮੈਂ ਤੈਨੂੰ ਲੈ ਚੱਲਦਾ, ਪੜ ਮਰਦਾਨਿਆਂ ਕਰ ਅੱਖਾਂ ਬੰਦ, ਸ਼ਬਦ ਪੜ ਸ਼ਬਦ ਪੜਦੇ 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 ਜਦ ਅੱਖਾਂ ਖੋਲੀਆਂ ਤਾਂ ਮੱਕੇ ਬੈਠੇ ਆ। ਉਹ ਮਹਾਰਾਜ ਇਹ ਤਾਂ ਸਾਹਮਣੇ ਮੈਨੂੰ ਸਾਰਾ ਕੋਈ ਨਜ਼ਰ ਆ ਰਿਹਾ, ਬੜੇ ਬੜੇ ਮੁਨਾਰੇ ਦਿਖ ਰਹੇ ਨੇ।
ਬੂਜਿਤ ਪਾਏ ਕੌਣ ਸਥਾਨਾ,
ਮਹਾਰਾਜ ਕਿੱਥੇ ਆ ਗਏ, ਕਿਹੜਾ ਥਾਂ ਸਾਹਮਣੇ ਜੀ,
ਦੇਖਿਆ ਪਿੱਖਿਆ ਤਾਂ ਧੌਲਰ ਸੁੰਦਰ ਨਾਨਾ,
ਮਹਾਰਾਜ ਦਿਖਾਈ ਦਿੰਦੇ ਨੇ ਵੱਡੇ ਵੱਡੇ ਮਹਿਲ ਇੱਥੇ ਜੀ।
ਕਮਲ ਬੰਦਨ ਸੁਣ ਕਰ ਤੇ ਬੈਨਾ,
ਕਮਲ ਬੰਦਨ ਗੁਰੂ ਨਾਨਕ ਦੇਵ ਜੀ, ਕਮਲ ਸਰੀਖੇ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਚਨ ਸੁਣੇ ਜੀ,
ਸਤ ਬੋਲੇ ਸ੍ਰੀ ਗੁਣ ਐਨਾ,
ਹੱਸ ਕੇ ਬੋਲੇ ਸ੍ਰਿਸ਼ਟੀ ਦੇ ਮਾਲਕ,
ਮੱਕਾ ਆਵਾ ਯਾਤ ਤੇਰੇ,
ਮਰਦਾਨਿਆਂ ਜੋ ਕਹਿੰਦਾ ਸੀ ਨਾ ਮੱਕਾ ਦੇਖਣਾ, ਮੱਕਾ ਸਾਹਮਣੇ ਮੱਕਾ ਹੀ ਆ, ਕਰ ਲੈ ਯਾਤਰਾ, ਦੇਖ ਲੈ ਮੱਕਾ, ਕਰ ਲੈ ਦਰਸ਼ਨ। ਇਹ ਸ਼ਬਦ ਹੈ, ਸ਼ਬਦ ਸ਼ਬਦ ਜਿੱਥੇ ਚਾਹੇ ਲਿਜਾ ਸਕਦਾ, ਸ਼ਬਦ ਤਿੰਨਾਂ ਲੋਕਾਂ ਦਾ ਮਾਲਕ ਹੈ, ਸ਼ਬਦ ਪ੍ਰਲੋਕ ਲੈ ਜਾਂਦਾ, ਸ਼ਬਦ ਪਤਾਲ ਚ ਲੈ ਜਾਂਦਾ, ਸ਼ਬਦ ਇੱਥੇ ਲੈ ਜਾਂਦਾ। ਸ਼ਬਦ ਵਿੱਚ ਇੰਨੀ ਸ਼ਕਤੀ ਹੈ ਮਰਦਾਨਿਆਂ ਕਿ ਸ਼ਬਦ ਮੱਕੇ ਲੈ ਆਇਆ ਆਪਾਂ ਨੂੰ।
ਚਹਿਤ ਜੋ ਮਨ ਉੱਠ ਲੀਜਾ ਹੇਰੇ,
ਚਾਹ ਫਿਰ ਤੇਰੇ ਮਨ ਦੀ ਹੁਣ ਚਾਹਨਾ ਨਾ, ਕਿ ਜਾ ਦੇਖ ਕਰ ਲੈ ਦਰਸ਼ਨ ਚੰਗੀ ਤਰ੍ਹਾਂ। ਹੁਣ
ਹਰਖਾ ਸੁਣ ਖਰ ਭਾ ਮਨ ਭਾਵਾ,
ਬਹੁਤ ਖੁਸ਼ ਹੋਇਆ ਮਨ ਭਾਉਂਦਾ, ਮੇਰੀ ਇੱਛਾ ਪੂਰੀ ਹੋ ਗਈ ਜੀ।
ਹਿਤ ਦੇਖਣ ਕੇ ਚਿੱਤ ਲਲਚਾਵਾ,
ਦੇਖਣ ਵਾਸਤੇ ਜਿਹੜਾ ਸੀ ਚਿੱਤ ਬਹੁਤ ਲਲਚਾਇਆ।
ਮਰਦਾਨੇ ਕੇ ਚਿੱਤ ਕੀ ਜਾਨੀ,
ਭਾਈ ਮਰਦਾਨੇ ਦੇ ਚਿੱਤ ਦੀ ਗੁਰੂ ਸਾਹਿਬ ਜੀ ਨੇ ਜਾਣ ਲਈ।
ਉੱਠਤ ਭਏ ਤਬ ਹੀ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਉੱਠ ਕੇ ਖੜੇ ਹੋ ਗਏ।
ਮੰਦ ਮੰਦ ਪਦ ਸੁੰਦਰ ਚਾਲੀ,
ਹੌਲੀ ਹੌਲੀ ਸੱਚੇ ਪਾਤਸ਼ਾਹ ਸੁੰਦਰ ਚਾਲੀ ਵਿੱਚ ਚੱਲ ਪਏ।
ਬੈਠੇ ਜਾਏ ਸਮੀਪ ਦੀਵਾਲੀ,
ਸੋ ਦੀਵਾਲੀ ਇੱਥੇ ਦੀਵਾਰ ਹੈ, ਦੀਵਾਰ ਦੇ ਨੇੜੇ ਬੈਠ ਗਏ।
ਹਾਜੀ ਵੇਖ ਕਰੇ ਤਹਿ ਥਾਏ,
ਉੱਥੇ ਹਾਜੀ ਆਪਣਾ ਵੇਖ ਕਰਦੇ, ਲਿਬਾਸ ਬਣਾਉਂਦੇ ਨੇ।
ਕਿੰਨੇ ਆਸਨ ਗੁਰੂ ਸੁਹਾਏ,
ਸਤਿਗੁਰੂ ਜੀ ਨੇ ਵੀ ਫਿਰ ਉੱਥੇ ਆਪਣਾ ਆਸਨ ਲਾ ਲਿਆ।
ਸ਼ਬਦ ਬਸੰਤ ਮੁਜਾਰਾ,
ਬਸੰਤ ਰਾਗ ਦਾ ਸ਼ਬਦ ਮਹਾਰਾਜ ਨੇ ਫਿਰ ਉੱਥੇ ਪੜਿਆ ਹੈ।
ਉੱਚ ਸੁਰ ਸੋ ਕਿਆ ਗਾਨ ਉਚਾਰਾ,
ਉੱਚੀ ਸੁਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਸ਼ਬਦ ਉੱਥੇ ਉਚਾਰਨ ਕੀਤਾ ਹੈ।
ਬਸੰਤ ਹੰਡੋਲ ਮਹੱਲਾ ਪਹਿਲਾ, ਘਰ ਦੂਜਾ,
ਬਸੰਤ ਰਾਗ ਦੇ ਵਿੱਚ ਬਸੰਤ ਦੀ ਜਾਤੀ ਬਸੰਤ ਹਿੰਡੋਲ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸ਼ਬਦ ਹੈ। ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਨੌ ਸੱਤ ਚੌਦਾਂ ਹੈ ਤਿੰਨ ਚਾਰ, ਚਾਰ ਕਰ ਮਹਲਤ ਚਾਰ ਬਹਾਲੇ।
ਨੌ ਸੱਤ ਚੌਦਾਂ ਹੈ ਤਿੰਨ ਚਾਰ ਕਰ ਮਹਲਤ ਚਾਰ ਬਹਾਲੀ। ਇਹਦੇ ਚ ਦੱਸਿਆ ਕਿ ਨੌ ਖੰਡ ਸੱਤ ਦੀਪ ਤੇ ਚੌਦਾਂ ਹੈ ਪੁਰੀਆਂ ਜਿਹੜੀਆਂ ਹਨ। ਇਸ ਢੰਗ ਨਾਲ ਚੌਦਾਂ ਭਵਨ ਜਿੰਨੇ ਬਣਾਏ ਨੇ ਪਰਮਾਤਮਾ ਨੇ, ਸੋ ਤਿੰਨ ਗੁਣਾਂ ਜਿਹੜੇ ਨੇ ਬਣਾਏ ਨੇ, ਤਿੰਨੇ ਗੁਣ ਚਾਰ ਵੇਦ ਕਰ ਰਾਖੀ ਰਚਨ ਰਚਾਏ। ਇਹ ਸਾਰੀ ਰਚਨਾ ਪਰਮਾਤਮਾ ਨੇ ਜਿਹੜੀ ਹੈ ਨਾ ਰਚਨਾ ਕੀਤੀ ਹੈ।
ਚਾਰੇ ਦੇਵ ਚਾਹੋ ਹੱਥ ਦੇ ਏਕਾ ਇੱਕ ਏਕਾ ਵਾਰੇ।
ਚਾਰੇ ਦੀਵੇ ਚਾਰ ਯੁੱਗਾਂ ਵਿੱਚ ਦਿੱਤੇ ਨੇ, ਚੌਹਾਂ ਦੇ ਹੱਥ, ਚਾਰਾਂ ਯੁੱਗਾਂ ਦੇ ਹੱਥ ਚਾਰ ਦੀਵੇ ਫੜਾਏ ਨੇ, ਚਾਰ ਭਾਵ ਵੇਦਾਂ ਦੀ ਰਚਨਾ ਕੀਤੀ ਹੈ। ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ ਹੈ।
ਮਿਹਰਬਾਨ ਮਧੂਸੂਦਨ ਮਾਧੋ ਐਸੇ ਸਖਤ ਤੁਮਾਰੇ।
ਸਾਰਿਆਂ ਉੱਤੇ ਮਿਹਰ ਕਰਨ ਦੀ ਵਾਣ ਹੁੰਦੀ ਆਦਤ ਮਿਹਰਬਾਨ ਪਰਮਾਤਮਾ। ਮਧ ਸੂਦਨ ਹੁੰਦਾ, ਸੂਦਨ ਨਾਮ ਹੁੰਦਾ ਕੱਟਣ ਦਾ, ਮਧ ਦੈਂਤ ਸੀ ਇਹਨੂੰ ਕੱਟਣਾ, ਪਰਮੇਸ਼ਰ ਦਾ ਨਾਮ ਹੀ ਮਧ ਸੂਦਨ। ਮਾਧੋ ਮਾਇਆ ਦਾ ਤੌਪਤੀ, ਇਹ ਪਰਮਾਤਮਾ ਇਹੋ ਜੀ ਤੁਹਾਡੀ ਸ਼ਕਤੀ ਹੈ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ।
ਘਰ ਘਰ ਲਸਕਰ ਪਾਵਕ ਤੇਰਾ, ਧਰਮ ਕਰੇ ਸਿੱਖ ਦਾਰੇ।
ਘਰ ਘਰ ਦੇ ਵਿੱਚ ਤੇਰਾ ਜਿਹੜਾ ਲਸਕਰ ਫੈਲਿਆ ਹੋਇਆ ਹੈ ਔਰ ਤੇਰਾ ਜਿਹੜਾ ਧਰਮ ਹੈ ਉਹ ਸਿੱਖਦਾਰੀ ਕਰਦਾ, ਸਿੱਕਾ ਚੱਲਦਾ ਤੇਰੇ ਧਰਮ ਦਾ। ਘਰ ਘਰ ਲਸਕਰ ਪਾਵਕ ਤੋਂ ਭਾਵ ਅਗਨੀ ਜਿਹੜੀ ਹੈ ਇਹੀ ਤੇਰਾ ਲਸਕਰ ਹੈ।
ਧਰਤੀ ਦੇਗ ਮਿਲਾ ਇੱਕ ਵੇਰਾ, ਭਾਗ ਤੇਰਾ ਭੰਡਾਰੇ।
ਧਰਤੀ ਉੱਤੇ ਦੇਗ ਇੱਕੋ ਵਾਰ ਪਾਤੀ, ਜਿੰਨਾ ਲੰਗਰ ਪਾਉਣਾ ਸੀ ਸਾਰਾ ਬੰਦਿਆਂ ਦੇ ਮਸਤਕਾਂ ਤੇ ਵੀ ਜੋ ਕੁਛ ਪਾਇਆ ਸੀ ਇੱਕ ਵਾਰ, ਭਾਗ ਤੇਰਾ ਭੰਡਾਰੀ। ਭੰਡਾਰੀ ਕੌਣ? ਆਪਣਾ ਮੱਥੇ ਤੇ ਲਿਖਿਆ ਹੋਇਆ ਭਾਗ ਹੈ, ਭਾਗ ਐਸਾ ਪਾਤਾ ਜਿਹਨੇ ਜਿੰਨਾ ਖਾਣਾ ਪਹਿਰਨਾ ਪੀਣਾ ਸਾਹ ਲੈਣੇ ਸਭ ਇੱਕੋ ਵਾਰੀ ਪਾਇਆ ਹੋਇਆ।
ਨਾ ਸਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ।
ਕਿਉਂਕਿ ਫਿਰ ਜਿਹੜਾ ਮਨ ਦੇ ਅੰਦਰ ਸਬਰ ਨਹੀਂ ਹੁੰਦਾ, ਫਿਰ ਜਿਹੜਾ ਮੰਗਦਾ ਉਹ ਖੁਆਰ ਹੀ ਖੁਆਰ ਹੁੰਦਾ ਹੈ। ਇਸ ਤਰੀਕੇ ਨਾਲ ਕਿਉਂਕਿ ਕਵੀ ਜੀ ਨੇ ਸਾਰੇ ਅਰਥ ਅੱਗੇ ਕਰਨੇ ਨੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਇਸ ਤਰੀਕੇ ਨਾਲ ਫਰਮਾਉਂਦੇ ਹਨ।
ਦੋਹਰਾ ਨੌ ਖੰਡ ਔ ਸੱਤ ਦੀਪ, ਜੋ ਚੌਦਾਂ ਹੈ ਪੁਰੀ ਬਣਾਏ।
ਨੌ ਖੰਡ ਸੱਤ ਦੀਪ ਚੌਦਾਂ ਪੁਰੀਆਂ ਜਿਹੜੀਆਂ ਬਣਾਈਆਂ ਹਨ।
ਤਿੰਨ ਗੁਣਾ ਚਹ ਵੇਦ ਕਰ ਰਾਖੀ ਰਚਨ ਰਚਾਏ।
ਤਿੰਨ ਗੁਣ ਚਾਰੇ ਵੇਦ ਇਹ ਸਾਰੀ ਰਚਨਾ ਪਰਮਾਤਮਾ ਨੇ ਬਣਾਈ ਹੈ।
ਚਹ ਯੁਗ ਕੇ ਦੇਵਕ ਚਤਰ ਕਰਤ ਉਜਾਲਾ ਵੇਦ।
ਸੋ ਚਾਰਾਂ ਯੁੱਗਾਂ ਦੇ ਚਾਰ ਵੇਦ ਚਾਨਣ ਕਰਨ ਵਾਸਤੇ ਉਜਾਲਾ ਕਰਨ ਵਾਲੇ ਹਨ।
ਬ੍ਰਹਮੇ ਕੇ ਰੱਖਿਆ ਨਿਮਿਤ ਮਧ ਕੇਟ ਕਿਆ ਛੇਦ।
ਬ੍ਰਹਮਾ ਜੀ ਦੀ ਰੱਖਿਆ ਕਰਨ ਵਾਸਤੇ ਉਹ ਜਿਹੜਾ ਪਿੱਛੇ ਦੱਸਿਆ ਸੀ ਦੈਂਤ ਮਧ ਕੈਟਬ ਉਹਨੂੰ ਕੱਟਣਾ ਕੀਤਾ ਸੀਗਾ। ਮਧ ਸੂਦਨ ਤਾਹੀਓ ਨਾਮ ਰੱਖਿਆ ਤੁਹਾਡਾ।
ਘਰ ਘਰ ਲਸਕਰ ਅਗਨ ਜੋ ਧਰਮ ਰਾਏ ਸਿੱਕਦਾਰ।
ਇਸ ਤਰ੍ਹਾਂ ਜਿਹੜਾ ਸਰਦਾਰ ਬਣਾਇਆ ਹੈ ਸਿੱਕਦਾਰ ਧਰਮ ਰਾਜੇ ਨੂੰ ਬਣਾਇਆ, ਘਰ ਘਰ ਦੇ ਵਿੱਚ ਜਿਹੜਾ ਲਸ਼ਕਰ ਹੈ ਤੇਰਾ ਉਹ ਕਿਹੜਾ? ਅੱਗ, ਹਰੇਕ ਘਰ ਦੇ ਵਿੱਚ ਅੱਗ ਹੈ, ਇਹੀ ਪਰਮਾਤਮਾ ਦੀ ਫੌਜ ਹੈ।
ਧਰਤੀ ਥਾਪੀ ਦੇਗ ਕਰ ਸਭ ਸਹਿ ਦੇਤ ਆਹਾਰ।
ਧਰਤੀ ਜਿਹੜੀ ਆ ਉਹ ਬਣਾਈ ਹੈ ਲੰਗਰ, ਇਹਦੇ ਵਿੱਚ ਸਾਰੀ ਦੁਨੀਆਂ ਨੂੰ ਖਾਣ ਨੂੰ ਭੋਜਨ ਧਰਤੀ ਦਿੰਦੀ ਆ, ਸੋ ਧਰਤੀ ਦੇ ਵਿੱਚੋਂ ਹੀ ਸਾਰਾ ਕੁਛ ਪੈਦਾ ਹੁੰਦਾ ਹੈ।
ਕਰਮ ਭੰਡਾਰੀ ਸੇ ਭਏ ਜਸ ਕਰਹੀ ਤਸ ਦੇਜ।
ਹੁਣ ਜਿਵੇਂ ਕਰਮ ਜਿਹੜਾ ਉਹ ਲਾਂਗਰੀ ਬਣਾਤਾ ਇਹਦੇ ਚ, ਸੋ ਜਿਹਾ ਜਿਹਾ ਕੋਈ ਕਰਦਾ ਉਹੋ ਜਿਹਾ ਉਹਨੂੰ ਫਲ ਕਰਮਾਂ ਅਨੁਸਾਰ ਪਰਮੇਸ਼ਰ ਦਿੰਦੇ ਰਹਿੰਦੇ ਨੇ।
ਤ੍ਰਿਸ਼ਨਾ ਮੈਂ ਮਨ ਵਿਗਰ ਕੈ ਸਦਾ ਖੁਆਰ ਰਹੇਜ।
ਕਿਉਂਕਿ ਤ੍ਰਿਸ਼ਨਾ ਦੇ ਵਿੱਚ ਜਿਹੜਾ ਮਨ ਹੈ ਹਮੇਸ਼ਾ ਲੱਗ ਕੇ ਖੁਆਰ ਹੀ ਹੁੰਦਾ ਹੈ।
ਬਿਨਾਂ ਸੰਤੋਖ ਤਮ ਬੰਦ ਮੈਂ ਔਗਣ ਪਾਪ ਕਰੰਤ।
ਕਿਉਂਕਿ ਬਿਨਾਂ ਸੰਤੋਖ ਤੋਂ ਜਿਹੜਾ ਹੈ ਹਨੇਰੇ ਦੇ ਵਿੱਚ, ਹਨੇਰੇ ਦੀ ਕੈਦ ਦੇ ਵਿੱਚ ਨਾ ਇਹ ਬੰਦਾ ਦੁੱਖ ਹੀ ਪਾਉਂਦਾ ਹੈ।
ਪਰ ਹੈ ਮੁਗਦਰ ਜਮ ਹੈ ਕੇ ਹੈ ਸਜਾਏ ਦੁਖਵੰਤ।
ਫਿਰ ਜਦੋਂ ਜਮਦੂਤਾਂ ਦੇ ਡੰਡੇ ਪੈਂਦੇ ਨੇ, ਮੁਗਦਰ ਪੈਂਦੇ ਨੇ ਵੱਡੇ ਵੱਡੇ, ਉਦੋਂ ਫਿਰ ਬਹੁਤ ਭਾਰੀ ਸਜ਼ਾ ਦੀ ਪ੍ਰਾਪਤੀ ਕਰਦਾ ਹੈ ਇਹ।
ਫਿਰ ਉਹ ਸਮਾਂ ਅਬ ਔਰ ਵਿਦਹ ਜ਼ੇਖਾ ਵਾਰੀ ਆਏ।
ਹੁਣ ਜਿਹੜੀ ਸੀ ਮੁਸਲਮਾਨਾਂ ਦੀ ਇੱਕ ਕੌਮ ਹੈ, ਇਹਦੀ ਵਾਰੀ ਆਈ ਆ, ਹੁਣ ਹੋਰ ਸਮਾਂ ਫਿਰ ਗਿਆ। ਕਹਿੰਦੇ
ਆਦਿ ਪੁਰਖ ਕੋ ਅੱਲਾਹ ਕਹੈ ਦੇਵਲ ਕਰ ਲਗਵਾਏ।
ਆਦਿ ਪੁਰਖ ਨੂੰ ਅੱਲਾਹ ਕਹਿਤਾ ਇਹਨਾਂ ਨੇ, ਉਹ ਰਾਮ ਕਹਿੰਦੇ ਸੀ ਇਹਨਾਂ ਨੇ ਅੱਲਾਹ ਕਹਿਤਾ, ਤੇ ਮੰਦਰਾਂ ਤੇ ਟੈਕਸ ਲਾ ਦਿੱਤੇ ਨੇ।
ਕੂਜਾ ਵਾਂਗ ਨਵਾਜ ਕੇ ਰੀਤ ਚਲਾਨੀ ਔਰ
ਕਹਿੰਦੇ ਫਿਰ ਕੂਜਾ ਜਿਹੜਾ ਕੂਜਾ ਸੀ ਇਹ ਲੋਟਾ ਉਜੂ ਵਾਸਤੇ ਤੇ ਨਮਾਜ ਇਹ ਸਾਰੀਆਂ ਚੀਜ਼ਾਂ ਦੀ ਰੀਤ ਹੋਰ ਹੀ ਚਲਾਤੀ ਇਹਨਾਂ ਨੇ ਆ ਕੇ।
ਜੀਆਂ ਕੋ ਮੀਆਂ ਕਹੈ ਅਸ ਬੋਲੇ ਸਭ ਠੌਰ।
ਇਹ ਜੀਆਂ ਨੂੰ ਮੀਆਂ ਕਹਿ ਕੇ ਬੁਲਾਉਂਦੇ ਸੰਸਾਰੀ ਜੀਵਾਂ ਨੂੰ, ਇਹ ਹੋਰ ਹੀ ਬੋਲੀ ਸ਼ੁਰੂ ਹੋਈ ਹੈ ਹੁਣ।
ਨਿਰੰਕਾਰ ਕਰਤਾਰ ਅਬ ਹਵਾ ਬੈਠੋ ਇਸ ਅੰਗ।
ਨਿਰੰਕਾਰ ਕਰਤਾਰ ਪਰਮੇਸ਼ਰ ਹੁਣ ਇਸ ਪੱਖ ਚ ਹੋ ਕੇ ਬੈਠ ਗਏ ਹਨ।
ਐਸੇ ਕੁਦਰਤ ਕਿਸ ਵੇਖੈ ਕਰ ਹਟਾਈ ਤੁਮ ਸੰਗ।
ਸੋ ਹੁਣ ਕਿਹਦੇ ਚ ਇਹੋ ਜਿਹੀ ਸ਼ਕਤੀ ਆ ਜਿਹੜਾ ਤੁਹਾਡੇ ਨਾਲੋਂ ਵੱਖ ਕਰ ਸਕੇ ਕਿਸੇ ਨੂੰ, ਇਸ ਢੰਗ ਨਾਲ ਤੁਹਾਡੀ ਸ਼ਕਤੀ। ਤੁਹਾਡੀ ਇੱਛਾ ਹੁੰਦੀ ਜਿੱਦਣ ਨੂੰ ਚਲਾ ਦਿਓ ਸਭ ਕੋ ਉੱਧਰ ਨੂੰ ਚਲਾ ਦਿੰਦੇ ਹੋ, ਕਦੇ ਕਿਸੇ ਦਾ ਰਾਜ ਕਰਾ ਦਿੰਦੇ ਹੋ, ਕਦੇ ਕਿਸੇ ਦਾ ਕਰਾ ਦਿੰਦੇ ਹੋ, ਇਹ ਤੁਹਾਡੀ ਰਜਾ ਹੀ ਆ ਜੀ।
ਮਿਲੇ ਦਿਹਾੜੀ ਮੋਹੇ ਕੋ ਚਲ ਆਇਓ ਤੁਮ ਪਾਸ।
ਮੈਨੂੰ ਤਾਂ ਵਾਹਿਗੁਰੂ ਕੋਲੋਂ ਦਿਹਾੜੀ ਮਿਲਦੀ ਬਸ, ਮੈਨੂੰ ਤਾਂ ਉਹਦਾ ਹੁਕਮ ਹੈ ਕਿ ਜਾ ਬਈ ਥਾਂ ਥਾਂ ਨਾਮ ਜਪਾ ਸਾਡਾ।
ਤੀਰਥ ਸਿਮਰਤ ਪੁੰਨ ਸਭ ਦੇਹੋ ਹਿੰਦਨ ਸੁਖ ਰਾਸ।
ਜਿਹੜੇ ਹਿੰਦੂਆਂ ਦੇ ਤੀਰਥ ਨੇ, ਸਿਮਰਤੀਆਂ ਨੇ, ਪੁੰਨ ਨੇ, ਉਹਨਾਂ ਨੂੰ ਤਾਂ ਉਹਨਾਂ ਬਾਰੇ ਚਾਨਣ ਪਾਓ, ਉਹਨਾਂ ਨੂੰ ਵੀ ਸੁਖ ਮਿਲੇ, ਕਿਉਂਕਿ ਸਾਂਝਾ ਉਪਦੇਸ਼ ਕਰਨਾ ਅਸੀਂ ਹਿੰਦੂਆਂ ਨੂੰ ਉੱਧਰ ਸਮਝਾ ਕੇ ਆਏ ਹਾਂ, ਹਰਿਦੁਆਰ ਜਾ ਕੇ, ਕੁਰੂਕਸ਼ੇਤਰ ਜਾ ਕੇ ਵੀ ਨਾਮ ਜਪੋ। ਇੱਧਰ ਸਾਡੀ ਇੱਧਰ ਵੀ ਪਰਮਾਤਮਾ ਨੇ ਹੁਕਮ ਕੀਤਾ ਵੀ ਮੱਕੇ ਮਦੀਨੇ ਜਾ ਕੇ ਅੱਲਾ ਦੀ ਇਬਾਦਤ ਕਰਨ ਲਾਓ ਸਾਰਿਆਂ ਨੂੰ, ਸਾਰੀ ਦੁਨੀਆਂ ਨੂੰ ਨਾਮ ਜਪਾਉਣ ਆਏ ਹਾਂ ਅਸੀਂ।
ਨਾਮ ਵਡਾਈ ਦੀਜੀ ਏ ਮੋਕੋ ਸ੍ਰੀ ਕਰਤਾਰ।
ਹੇ ਕਰਤਾਰ ਜੀ, ਪਰਮੇਸ਼ਰ ਜੀ, ਸਾਨੂੰ ਤਾਂ ਸਾਰਿਆਂ ਨੂੰ ਨਾਮ ਦੀ ਵਡਿਆਈ ਬਖਸ਼ੋ।
ਹਿੰਦਨ ਕੋ ਸਿਰ ਧਰਮ ਹਵਾ ਕਾਰਜ ਜਹੀ ਹਮਾਰ।
ਹਿੰਦੂਆਂ ਦਾ ਧਰਮ ਜਿਹੜਾ ਹੈ ਉਹ ਮੁਸਲਮਾਨ ਖਰਾਬ ਕਰ ਰਹੇ ਨੇ। ਮੈਨੂੰ ਪਰਮੇਸ਼ਰ ਨੇ ਭੇਜਿਆ ਕਿ ਅਟਲ ਰਹੇ ਧਰਮ, ਔਰ ਇਸ ਕਰਕੇ ਮੈਨੂੰ ਸੰਸਾਰ ਅੰਦਰ ਭੇਜਿਆ ਕਿ ਕਿਸੇ ਦੇ ਧਰਮ ਵਿੱਚ ਦੂਜਾ ਬੰਦਾ ਦਾਖਲ ਨਾ ਦੇਵੇ। ਇਹ ਕੰਮ ਲਾ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਅਕਾਲ ਪੁਰਖ ਨੇ ਭੇਜਿਆ, ਤੇ ਇਹ ਸਾਰਿਆਂ ਦੇ ਵਿੱਚ ਇੱਕ ਵੱਖਰਾ ਵੀ ਚਲਾਉਣਾ। ਸੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਅੰਦਰ ਖਾਲਸੇ ਨੂੰ ਤਾਂ ਸਾਰਿਆਂ ਦਾ ਵੱਡਾ ਬਣਾ ਕੇ ਥਾਪ ਦਿੱਤਾ ਕਿ ਸਾਰਿਆਂ ਨੂੰ ਨਾਮ ਤੁਸੀਂ ਜਪਾਉਣਾ। ਜਿਹੜੀ ਡਿਊਟੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਕਾਲ ਪੁਰਖ ਦੇ ਹੁਕਮ ਵਿੱਚ ਵੀ ਹਰੇਕ ਨੂੰ ਨਾਮ ਜਪਾਉਣਾ, ਬਈ ਸਹੀ ਉਹਨਾਂ ਨੂੰ ਗਾਈਡ ਕਰਿਆ ਕਰੋ ਸਾਰਿਆਂ ਨੂੰ, ਉਹ ਡਿਊਟੀ ਖਾਲਸੇ ਦੀ ਲਾਈ ਮਹਾਰਾਜ ਨੇ।
ਇਸ ਪ੍ਰਕਾਰ ਕੋ ਸ਼ਬਦ ਸੁਣ ਮੱਕੇ ਵਾਸੇ ਲੋਕ।
ਮੱਕੇ ਦੇ ਰਹਿਣ ਵਾਲੇ ਲੋਕ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ,
ਹਾਂਜੀ ਇਹ ਮਤਵਾਨ ਵੱਡ ਭਾਖ ਹੈ ਦਰਸ ਵੇ ਲੋਕ,
ਕਹਿੰਦੇ ਵੀ ਇਹ ਬੜੀ ਅਕਲ ਵਾਲਾ ਹਾਜੀ ਹੈ। ਸਾਰੇ ਜਾਣੇ ਲੋਕ ਉੱਥੇ ਕਹਿੰਦੇ ਵੀ ਇਹ ਬਹੁਤ ਸਿਆਣੇ ਨੇ, ਇਹਨਾਂ ਨੇ ਸਹੀ ਗੱਲ ਕੀਤੀ ਆ ਕੇ।
ਸਿੱਧਾ ਆਨ ਚੜਾਵ ਏ ਕੇਤਕ ਕਰਹਿ ਸਲਾਮ।
ਕਈ ਤਾਂ ਲਿਆ ਕੇ ਰਸਦ ਚੜਾਉਂਦੇ ਨੇ ਤੇ ਕਈ ਜਿਹੜੇ ਸਲਾਮ ਕਰਦੇ ਨੇ।
ਵੈਸੇ ਸੋ ਜਸ ਵਖਾ ਨਹੀਂ ਹੈ ਵਿਸਾਲ ਗੁਣ ਧਾਮ।
ਬੈਠ ਕਰਕੇ ਸ੍ਰੇਸ਼ਟ ਜਸ ਵਖਾਣਦੇ ਨੇ, ਕਥਨ ਕਰਦੇ ਨੇ, ਹੈ ਵਿਸਾਲ ਗੁਣ ਧਾਮ। ਗੁਰੂ ਨਾਨਕ ਦੇਵ ਜੀ ਨੂੰ ਸਾਰੇ ਜਾਣੇ ਕਹਿੰਦੇ ਨੇ ਇਹ ਗੁਣਾਂ ਦਾ ਖਜ਼ਾਨਾ ਨੇ ਜਿਹੜੇ ਆਏ ਨੇ ਨਾ ਆਪਣੇ ਕੋਲ ਚੱਲ ਕਰਕੇ। ਸੋ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੇ ਜਾਣੇ ਆ ਕੇ ਉਸ ਥਾਂ ਦੇ ਉੱਤੇ ਮੱਥਾ ਟੇਕਦੇ ਨੇ। ਇਉਂ 57ਵਾਂ ਪ੍ਰਸੰਗ ਇੱਥੇ ਸੰਪੂਰਨ ਹੋਇਆ। ਮੱਕੇ ਦਾ ਪ੍ਰਸੰਗ, ਜੀਵਨ ਦਾ ਪ੍ਰਸੰਗ, ਹਲੇ 58ਵੇਂ ਪ੍ਰਸੰਗ ਤੋਂ ਅੱਗੇ 59ਵਾਂ ਪ੍ਰਸੰਗ ਹੈ, ਫਿਰ 60ਵੇਂ ਤੱਕ ਜਾਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਪ੍ਰਯੋਜਨ ਹੈ ਦੁਨੀਆਂ 'ਤੇ ਨਾਮ ਜਪਾਉਣਾ। ਜਦੋਂ ਜਦੋਂ ਧਰਮ ਦੀ ਮਰਿਆਦਾ ਵਿਗੜਦੀ ਸੰਸਾਰ ਦੇ ਵਿੱਚ, ਪਰਮੇਸ਼ਰ ਆਪ ਆ ਜਾਂਦੇ ਨੇ ਜਾਂ ਕਿਸੇ ਅਵਤਾਰ ਨੂੰ ਭੇਜਣਾ। ਪਹਿਲਾਂ ਅਵਤਾਰ ਭੇਜਦੇ ਰਹੇ ਪਰ ਕਲਯੁੱਗ ਦੇ ਵਿੱਚ ਕੋਈ ਸੰਭਾਲ ਨਹੀਂ ਸਕਦਾ ਕਿ ਬਾਹਲਾ ਕੰਮ ਖਰਾਬ ਹੋਇਆ ਵੀ ਸੀ। ਇਸ ਕਰਕੇ ਸੱਚੇ ਪਾਤਸ਼ਾਹ ਆਪ ਚੱਲ ਕੇ ਆਏ ਅਤੇ ਦੁਨੀਆਂ ਵਿੱਚ ਸਾਰਿਆਂ ਨੂੰ ਕਿਹਾ ਵੀ ਦੇਖੋ ਦੂਜੇ ਦੇ ਧਰਮ ਵਿੱਚ ਦਾਖਲ ਨਾ ਦਿਓ, ਸਾਰੇ ਆਪੋ ਆਪਣਾ ਨਾਮ ਜਪੋ। ਅੱਲਾ ਵਾਲੇ ਅੱਲਾ ਜਪੋ, ਆਰਾਮ ਵਾਲੇ ਰਾਮ ਜਪੋ, ਗੁਰਸਿੱਖਾਂ ਨੂੰ ਵਾਹਿਗੁਰੂ ਜਪਾਇਆ, ਵੀ ਇੱਕ ਦੂਜੇ ਨਾਲ ਝਗੜੇ ਨਾ ਕਰੋ, ਲੜੋ ਨਾ, ਅਤੇ ਪਰਮਾਤਮਾ ਦਾ ਨਾਮ ਲਓ ਸਾਰੇ ਜਾਣੇ। ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪਰਮੇਸ਼ਰ ਨੇ ਮੇਰੀ ਡਿਊਟੀ ਲਾ ਕੇ ਭੇਜਿਆ, ਮੇਰਾ ਪ੍ਰਯੋਜਨ ਹੈ ਵੀ ਮੈਂ ਸਾਰਿਆਂ ਦਾ ਭਲਾ ਕਰਨਾ, ਸਭ ਨੂੰ ਨਾਮ ਜਪਾਉਣਾ, ਹਰੇਕ ਨੂੰ ਚੰਗੇ ਪਾਸੇ ਲਾਉਣਾ ਹੀ ਗੁਰੂ ਨਾਨਕ ਦਾ ਕਾਰਜ ਹੈ।